ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਆਦਿ ਬਿਆਦ ਬ੍ਰੰਡ ਰੋਗ ਤਾਹਿ ਕੇ ਸੰਜੋਗ ਕਰ, ਹਉ ਮੈਂ ਅਰੋਗ ਕੋ ਵਿਯੋਗ ਭਇਓ ਅਤਿ ਹੈ। ਪੁਨਾ ਰਮਾ ਜਹਾਂ ਵਸੇ ਤਾਂ ਤੇ ਖਗ ਬਤ ਨਸੇ, ਖੁੱਲੇ ਦੁਆਰ ਬਤ ਤਸੇ ਬਿਪਤਾ ਮਹਤ ਹੈ। ਆਦਿ ਬਿਆਦ ਬ੍ਰਿੰਦ ਰੋਗ ਤਾਹਿ ਕੇ ਸੰਜੋਗ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵਾਂ ਅਧਿਆਇ ਆਪਾਂ ਪੜ੍ਹ ਰਹੇ ਹਾਂ, ਜਿਸ ਵਿੱਚ ਕੁਝ ਕੁ ਛੰਦਾਂ ਦੇ ਉਚਾਰਨ ਕਰਕੇ ਭਰਤਰ ਜੋਗੀ ਜੀ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਜਾਣ ਕੇ, ਕਿਉਂਕਿ ਸ੍ਰਿਸ਼ਟੀ ਦਾ ਕਰਤਾ ਸਰੀਰਾਂ ਦੀ ਬਣਤਰ ਕਰਦਾ, ਇਸ ਕਰਕੇ ਉਸਨੂੰ ਉਲਾਂਭੇ ਦੇ ਰਹੇ ਆਪਾਂ, ਦੋਸ਼ ਕੱਢ ਕੱਢ ਕੇ ਵੀ ਆ ਜੇ ਤੂੰ ਨਾ ਕਰਦਾ ਤਾਂ ਕੀ ਹੋ ਜਾਂਦਾ, ਪਰ ਤੂੰ ਜੇ ਕੁਝ ਕੀਤਾ ਤਾਂ ਬੰਦੇ ਨੂੰ ਤੂੰ ਕਲੇਸ਼ ਖੜ੍ਹੇ ਕਰ ਰਿਹਾ, ਇਸ ਤਰ੍ਹਾਂ ਦੋਸ਼ ਦੇ ਕੇ ਉਲਾਂਭੇ ਦੇ ਰਹੇ ਹੈ। ਸੋ ਅੱਜ ਛੇਵਾਂ ਛੰਦ ਜੋ ਕਬੇਤ ਛੰਦ ਹੈ ਪੰਜਵੇਂ ਅਧਿਆਏ ਦਾ ਆਪਾਂ ਪੜ੍ਹੀਏ। ਆਦਿ ਬਿਆਦ ਬ੍ਰਿੰਦ ਰੋਗ ਤਾਹਿ ਕੇ ਸੰਜੋਗ ਕਰ। ਆਦਿ ਭਾਵ ਮਨ ਦੇ ਰੋਗ, ਬਿਆਦ ਭਾਵ ਸਰੀਰ ਦੇ ਰੋਗ, ਅਤੇ ਬ੍ਰਿੰਦ ਰੋਗ ਭਾਵ ਬਹੁਤੇ ਰੋਗ। ਬਹੁਤੇ ਰੋਗ ਤੋਂ ਭਾਵ ਉਪਾਧੀ, ਜਿਹੜੇ ਉਪਦਰਵ ਆ ਉੱਤੋਂ ਆ ਕੇ ਪੈ ਜਾਂਦੇ ਰੋਗ, ਲੜਾਈ ਝਗੜਾ, ਇੱਦਾਂ ਸਮਝ ਲਓ ਮਨ ਦੇ ਰੋਗ, ਬਾਣੀ ਦੇ ਰੋਗ ਅਤੇ ਸਰੀਰ ਦੇ ਰੋਗ। ਮਨ ਬਾਣੀ ਸਰੀਰ ਦੇ ਰੋਗ ਜਿਹੜੇ ਉਪਾਧੀ ਆ ਇਹ ਬਾਣੀ ਦੇ ਰੋਗ ਆ, ਵਿਆਧੀ ਸਰੀਰ ਦੇ ਰੋਗ ਆ, ਆਦਿ ਮਨ ਦੇ ਰੋਗ ਆ। ਅਤੇ ਬ੍ਰਿੰਦ ਨਾਮ ਬਹੁਤੇ ਦਾ ਬਹੁਤੇ ਰੋਗ ਤਾਹੇ ਕਿ ਸੰਜੋਗ ਕਰ, ਭਾਵ ਬ੍ਰਹਮਾ ਨੇ ਆਦਿ ਵਿਆਧੀ ਉਪਾਧੀ, ਇਸ ਤਰ੍ਹਾਂ ਕਹਿਣ ਤੋਂ ਭਾਵ ਕਿ ਬ੍ਰਿੰਦ ਰੋਗ ਭਾਵ ਬਹੁਤੇ ਰੋਗ ਪੈਦਾ ਕੀਤੇ ਹਨ, ਤਾਂ ਹੀ ਕਿ ਸੰਜੋਗ ਕਰ, ਉਹਨਾਂ ਰੋਗਾਂ ਦੇ ਸੰਜੋਗ ਕਰਕੇ ਬਿਲਾਪ ਕਰਕੇ, ਆਇਓ ਮੈਂ ਅਰੋਗ ਕੋ ਵਿਯੋਗ ਭਇਓ ਅਤਿ ਹੈ। ਮੈਂ ਕਹੀਏ ਮੇਰੀ ਕਹਿੰਦੇ ਜੀ ਆਯੋ ਉਮਰਾ ਆ, ਉਸ 'ਤੇ ਹੈ ਸੀ ਅਰੋਗ, ਰੋਗ ਤੋਂ ਰਹਿਤ ਉਸ ਅਰੋਗ ਮੈਂ ਕਹੀਏ ਮੇਰੀ ਅਰੋਗ ਉਮਰਾ ਕੋ ਕਹੀਏ ਦਾ ਉਮਰਾ ਦਾ ਵਿਯੋਗ ਭਇਓ ਅਤਿ ਹੈ। ਵਿਯੋਗ ਵਿਛੋੜਾ ਆ, ਉਹ ਅੱਤ ਦਾ ਹੀ ਭਾਵ ਬੜਾ ਦੁੱਖਦਾਈ ਵਿਛੋੜਾ ਹੋ ਗਿਆ, ਕਿੱਥੋਂ ਸਰੀਰ ਨਾਲ, ਕਿਉਂਕਿ ਸਰੀਰ ਉਮਰਨ ਦੇ ਕੋਈ ਰੋਗ ਨਹੀਂ ਹੈ, ਸਰੀਰ ਨੂੰ ਹੀ ਰੋਗ ਆ ਆਦਿ ਵਿਆਧੀ ਉਪਾਧੀ ਦੇ, ਉਸ ਕਰਕੇ ਉਮਰਾਂ ਦਾ ਸਰੀਰ ਨਾਲ ਵਿਛੋੜਾ ਹੋ ਜਾਂਦਾ। ਜਦੋਂ ਸਰੀਰ ਨੂੰ ਸਤਾਉਂਦੇ ਆ ਇਹ ਰੋਗ, ਅਤੇ ਸਰੀਰ ਨੂੰ ਸਤਾਉਂਦੇ ਰੋਗ, ਅਤੇ ਉਮਰ ਦਾ ਤਾਂ ਕੋਈ ਇਹਦੇ ਵਿੱਚ ਹੈ ਨਹੀਂ ਨਾ, ਉਮਰ ਨੂੰ ਤਾਂ ਨਹੀਂ ਕੋਈ ਰੋਗ ਲੱਗਦਾ, ਸਰੀਰ ਨੂੰ ਲੱਗਦੇ ਆ, ਇਸ ਕਰਕੇ ਕਹਿੰਦੇ ਮੇਰੀ ਉਮਰ ਆ ਜਿਹੜੀ ਆ ਰੋਗ ਸੀ ਉਸਨੂੰ ਬੜਾ ਭਾਰੀ ਵੱਡਾ ਅਤਦਾਈ ਦੁਖਦਾਈ ਵਿਛੋੜਾ ਹੋ ਗਿਆ, ਭਾਵ ਸਰੀਰ ਨਾਲੋਂ ਮੇਰੀ ਉਮਰ ਦਾ ਵਿਛੋੜਾ ਹੋ ਗਿਆ ਹੈ। ਇਸ ਕਰਕੇ ਕਹਿੰਦੇ ਆ ਵੀ ਮੈਂ ਉਲਾਂਭੇ ਦੇ ਰਿਹਾ। ਪੁਨਾ ਰਾਮਾ ਜਹਾਂ ਵਸੇ ਤਾਂ ਤੇ ਖੱਗ ਬਾਦ ਨਸੇ, ਪੁਨਾ ਕਹੀਏ ਫਿਰ ਰਮਾ ਕਹੀਏ ਮਾਇਆ, ਭਾਵ ਜਿੱਥੇ ਮਾਇਆ ਵਸੇ ਕਹੀਏ ਵਸਦੀ ਆ, ਪੁਨਾ ਕਹੀਏ ਫਿਰ ਜਹਾਂ ਜਿੱਥੇ ਰਮਾ ਮਾਇਆ ਵਸੇ ਵਸਦੀ ਆ, ਅਤੇ ਜੇ ਉਹ ਮਾਇਆ ਕਹਿੰਦੇ ਤਾਂ ਤੇ ਕਹੀਏ ਉਸ ਤੋ ਤੇ ਕਹੀਏ ਤੇ ਅਰਥ ਤੋਂ ਉਸ ਤੋਂ, ਭਾਵ ਉਸ ਜਗ੍ਹਾ ਤੋਂ, ਉਸ ਘਰ ਤੋਂ, ਉਸ ਮਨੁੱਖ ਤੋਂ, ਖੱਗ ਕਹੀਏ ਪੰਛੀ ਦੇ ਵੱਧ ਕੇ ਵਾਂਗ ਨਸੇ ਨਸ ਜਾਵੇ, ਪੰਛੀ ਵਾਂਗ ਫੁਰੜ ਕਰਕੇ ਨਸ ਜਾਵੇ, ਖੁੱਲ੍ਹੇ ਦੁਆਰ ਵੱਧ ਦਸੇ, ਕਹਿੰਦੇ ਫਿਰ ਖੁੱਲ੍ਹੇ ਦੁਆਰ ਦੇ ਵਾਂਗ ਧਸ ਜਾਂਦੀਆਂ ਵੜ ਜਾਂਦੀਆਂ। ਕੀ ਬਿਪਤਾ ਮਹਤ ਹੈ, ਮਹਤ ਕਹੀਏ ਬਹੁਤੀਆਂ ਮਹਾਨ ਬਿਪਤਾ ਕਹੀ ਬਿਪਤਾਵਾਂ ਦੁੱਖ ਗਿਤਲੇ ਦਰ, ਕਿਉਂਕਿ ਜਿੱਥੇ ਦੱਸ ਰਹੇ ਨਾ ਵੀ ਇਹ ਬ੍ਰਹਮਾ ਨੇ ਕੀ ਕੁਝ ਕੀਤਾ, ਵੇਖੋ ਸਰੀਰਾਂ ਨੂੰ ਰੋਗ ਲਾਏ ਆ, ਫਿਰ ਮਾਇਆ ਦਾ ਰੋਗ ਲਾਇਆ, ਐਡਾ ਵੱਡਾ ਅਤੇ ਉਹ ਜਦੋਂ ਕਹਿੰਦੇ ਮੇਰੀ ਜਿਹੜੀ ਅਰੋਗ ਉਮਰ ਆਇਆ ਉਹਨੂੰ ਆਦਿ ਵਿਆਦੀ ਉਪਾਦੀ ਆਦਿ ਰੋਗਾਂ ਦੇ ਕਰਕੇ ਉਸ ਸਰੀਰ ਨਾਲ ਵਿਛੋੜਾ ਹੋ ਰਿਹਾ ਵੀ ਦੱਸੋ ਵੀ ਇਹ ਰੋਗਾਂ ਨੂੰ ਕਰਨ ਦਾ ਕੀ ਮਤਲਬ ਸੀ ਜਦੋਂ ਉਮਰ ਦੇ ਦੀ ਸਰੀਰ ਦੇ ਦਿੱਤਾ ਤਾਂ ਵਧੀਆ ਰਹਿੰਦਾ ਸਰੀਰ ਬੰਦਾ ਜੀਵਨ ਜਿਉਂਦਾ ਪਰ ਕਿਉਂ ਕੀ ਕੋਈ ਫਾਇਦਾ ਹੈ ਅਤੇ ਇਹਨਾਂ ਦੀ ਉਤਪਤੀ ਕਰਕੇ ਜਿਹੜੀ ਉਮਰ ਆ ਅਤੇ ਉਮਰ ਦਾ ਜਿਹੜਾ ਸੁੱਖ ਸੀ ਉਹ ਵੀ ਨਾ ਹੋਣ ਦੇ ਬਰਾਬਰ ਹੀ ਹੋ ਗਿਆ ਇਸ ਕਰਕੇ ਕਹਿੰਦੇ ਲਾਂਭੇ ਦੇਂਦਾ ਅਤੇ ਫਿਰ ਜਿੱਥੇ ਕਿੱਥੇ ਮਾਇਆ ਦਾ ਨਿਵਾਸ ਹੋ ਜਾਏ ਅਤੇ ਉਸ ਜਗ੍ਹਾ ਤੋਂ ਜਦੋਂ ਕਿਤੇ ਕਹਿੰਦੇ ਇਹੋ ਜਿਹੀ ਗੱਲ ਬਣ ਜਾਵੇ ਪੰਛੀ ਵਾਂਗ ਮਾਇਆ ਵੀ ਉੱਡ ਪੁੱਡ ਜਾਵੇ ਅਤੇ ਜਿਸ ਤਰ੍ਹਾਂ ਖੁੱਲ੍ਹੇ ਦਰਵਾਜ਼ੇ ਹੁੰਦੇ ਆ ਨਾ ਖੁੱਲ੍ਹੇ ਦੁਆਰ ਵਾਤ ਤਸੀ ਬਿਪਤਾ ਮਹਾਂਤ ਜਿਵੇਂ ਖੁੱਲ੍ਹੇ ਦਰਵਾਜ਼ੇ ਹੁੰਦੇ ਅਤੇ ਖੁੱਲ੍ਹੇ ਦਰਵਾਜ਼ੇ ਵਿੱਚੋਂ ਪੁਰਸ਼ ਐਰਮਾਨ ਨਿਰਯਤਨ ਬਿਨਾਂ ਕਿਸੇ ਯਤਨ ਤੋਂ ਹੀ ਵੜ ਜਾਂਦੇ ਆ ਕਹਿੰਦੇ ਬਸ ਇਸੇ ਤਰ੍ਹਾਂ ਹੀ ਜਿਹੜੀਆਂ ਬਿਪਤਾਂ ਨਾ ਮਹੱਤ ਗਈਆਂ ਮਹਾਨ ਬਹੁਤ ਹੀ ਆ ਉਹ ਨਿਰਧਨ ਪੁਰਸ਼ ਜਿਹਦੇ ਕੋਲ ਕੋਈ ਪੈਸਾ ਪੂਸਾ ਨਹੀਂ ਰਹਿ ਜਾਂਦਾ ਮਾਇਆ ਉੱਡ ਜਾਵੇ ਪੰਛੀ ਵਾਂਗ ਉਹਨੂੰ ਆ ਕੇ ਪ੍ਰਾਪਤ ਹੁੰਦੀਆਂ ਅਤੇ ਉਹ ਇਹੋ ਜਿਹੀਆਂ ਬਿਪਤਾ ਪ੍ਰਾਪਤ ਹੁੰਦੀਆਂ ਜੋ ਕਦੀ ਦੂਰ ਨਹੀਂ ਕਰ ਸਕਦੇ ਬਾਅਦ ਵਿੱਚ ਅਤੇ ਉਹ ਐਸੇ ਜਿਹੜੇ ਨਿਰਧਨ ਪੈਸੇ ਤੋਂ ਵਿਚਾਰੇ ਵਾਂਝੇ ਲੋਕ ਆ ਉਹ ਬਿਪਤਾ ਦਾ ਕਾਰਨ ਬਣ ਜਾਂਦੇ ਉਹਨਾਂ ਨੂੰ ਬਿਪਤਾ ਪੈ ਜਾਂਦੀ ਉਹ ਬਿਪਤੀ ਬਿਪਤਾ ਦੀ ਜਿਹੜੀ ਪ੍ਰਾਪਤੀ ਕਰਾਈ ਵਿਧਾਤਾ ਬ੍ਰਹਮਾ ਨੇ ਕਹਿੰਦੇ ਇਸ ਕਰਕੇ ਲਾਂਭੇ ਦੇ ਰਿਹਾ ਵੀ ਇਹੋ ਜਿਹਾ ਕੰਮ ਹੈ ਬ੍ਰਹਮਾ ਕਰਦਾ ਪਹਿਲਾਂ ਤਾਂ ਮਾਇਆ ਦੇ ਦਿੰਦਾ ਜਦੋਂ ਉੱਡ ਜਾਂਦੀ ਫਿਰ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਬਿਪਤਾ ਹੀ ਬਿਪਤਾ ਆ ਜਾਂਦੀ ਜਦੋਂ ਪੈਸਾ ਘਰ ਨਹੀਂ ਰਹਿ ਜਾਂਦਾ ਜੋ ਜੋ ਨਿਰਮਯੋ ਭਇਓ ਪਰ ਵਸ ਤਾਂ ਹੀ ਗਲ ਜੋ ਜੋ ਵੀ ਪੁਰਸ਼ ਨਿਰਮਯੋ ਕਹੀਏ ਪੈਦਾ ਹੋਇਆ ਨਿਰਮਯੋ ਨਾਮ ਪੈਦਾ ਦਾ ਭਇਓ ਨਾਮ ਹੋਏ ਦਾ ਜੋ ਜੋ ਪੁਰਸ਼ ਪੈਦਾ ਹੋਇਆ ਹੈ ਉਹ ਪਰ ਵਸ ਕਹਿੰਦੇ ਉਹ ਹਰ ਕੋਈ ਪਰਾਏ ਦੇ ਵਾਸੀ ਪਿਆ ਹੋ ਗਿਆ ਪਰਾਏ ਵਾਸੀ ਹੋ ਗਿਆ ਪਰਾਏ ਦੇ ਵਾਸੀ ਹੋਇਆ ਪਿਆ ਅਤੇ ਤਾਂ ਹੀ ਕਹੀਏ ਉਹਨਾਂ ਦਾ ਉਹਨਾਂ ਸਭਨਾਂ ਨੂੰ ਕਾਲ ਜ਼ਰੂਰ ਹੀ ਉਹਨਾਂ ਤਾਂ ਹੀ ਕਾਲ ਉਸ ਨੂੰ ਜਿਹੜਾ ਕਾਲ ਆ ਤਾਤਕਾਲ ਨਿੱਜ ਵਸ ਅਵਸ ਕਰਤ ਹੈ ਤਤਕਾਲ ਦੀ ਛੇਤੀ ਨਾਲ ਆਪਣੇ ਵਸ ਅਵਸ਼ ਜ਼ਰੂਰ ਕਰਤ ਕਰ ਹੀ ਰਹਿੰਦਾ ਜੋ ਜੋ ਪੁਰਸ਼ ਕਹਿੰਦੇ ਪੈਦਾ ਹੋਇਆ ਨਾ ਉਹ ਪਰਾਏ ਦੇ ਵਸ ਜ਼ਰੂਰ ਆ ਜਿਹੜਾ ਪਰਾਏ ਦੇ ਵਸ ਨਹੀਂ ਆ ਨਹੀਂ ਤਾਂ ਕਹਿੰਦੇ ਫਿਰ ਤਾਂ ਹੀ ਤਾਂ ਕਾਲ ਉਸ ਨੂੰ ਜਿਹੜਾ ਕਾਲ ਆ ਉਹ ਤਤਕਾਲ ਛੇਤੀ ਨਾਲ ਹੀ ਆਪਣੇ ਵਸ ਵਸ਼ ਜ਼ਰੂਰ ਕਰ ਹੀ ਲੈਂਦਾ ਨਾ ਪਰਾਏ ਵਸ ਨਾ ਹੋਵੇਗਾ ਅਤੇ ਕਾਲ ਦੇ ਵਸ ਤਾਂ ਹੋ ਹੀ ਜਾਊਗਾ ਬਚਣਾ ਤਾਂ ਨਹੀਂ ਹੈ ਪਰ ਜੋ ਜੋ ਵੀ ਬੰਦਾ ਪੈਦਾ ਪਰਾਏ ਦੇ ਵਸ ਹੈ ਹੀ ਆ ਅਥਵਾ ਕੋਈ ਕਾਲ ਦੇ ਵਸ ਹੈ ਹੀ ਆ ਅਤੇ ਉਹਦਾ ਛੁਟਕਾਰਾ ਛੁਟਕੂਰਾ ਕੋਈ ਨਹੀਂ ਜੇ ਬੰਦੇ ਵਸ ਨਾ ਹੋ ਤਾਂ ਕਾਲ ਦੇ ਵਾਸਤੇ ਹੋਣਾ ਹੀ ਤਤਕਾਲ ਨਿੱਜ ਵਸ ਆਪਣੇ ਵਸ ਤਤਕਾਲ ਕਾਲ ਜਿਹੜਾ ਅਵਸ਼ ਕਰ ਲੈਂਦਾ ਜ਼ਰੂਰ ਕਰ ਲੈਂਦਾ ਇਸ ਤਰ੍ਹਾਂ ਬੰਦੇ ਦੀ ਕੋਈ ਜਿਹੜਾ ਜੀਵਨ ਆ ਜ਼ਿੰਦਗੀ ਆ ਉਹ ਬ੍ਰਹਮਾ ਨੇ ਕੋਈ ਉੱਤਮ ਸ੍ਰੇਸ਼ਟ ਨਹੀਂ ਬਣਾਈ ਹੈ ਆਜ ਜੋ ਅਕੁੰਡੇ ਕਿਨੋ ਕਾਗਿਸੋ ਬੱਬੇ ਤਚੀਨੋ ਅਕੁੰਡੇ ਆ ਜਿਸ ਉੱਪਰ ਕੋਈ ਕੁੰਡਾ ਨਹੀਂ ਕੁੰਡੇ ਤੋਂ ਆ ਗਈ ਰਹਿਤ ਜੋ ਜਿਹੋ ਜਿਹੇ ਸਿਰ ਉੱਤੇ ਕਿਸੇ ਦਾ ਕੁੰਡਾ ਨਹੀਂ ਹੈ ਉਹ ਕੀ ਹੈ ਬ੍ਰਹਮਾ ਆਜ ਕਹੀਏ ਬ੍ਰਹਮਾ ਆਜ ਜੋ ਉਹ ਕੁੰਡੇ ਕੁੰਡੇ ਤੋਂ ਰਹਿਤ ਪਾਸ ਸਜ਼ਾ ਤੋਂ ਰਹਿਤ ਤਾੜਨਾ ਤੋਂ ਰਹਿਤ ਜੋ ਅੱਜ ਬ੍ਰਹਮਾ ਹੈ ਇਸ ਤਰ੍ਹਾਂ ਦਾ ਹੈ ਉਸਨੇ ਜੋ ਕੁਝ ਯਕੀਨੋ ਕੀ ਕੀਤਾ ਹੈ ਉਸਨੇ ਜੋ ਕੁਝ ਵੀ ਪੈਦਾ ਕੀਤਾ ਹੈ ਕਾ ਕੀ ਸੋ ਬੁੱਥੇ ਤਜੀਨੋ ਕਾ ਕੀ ਸੋ ਬੁੱਥੇ ਤਜੀਨੋ ਇੱਦਾਂ ਪਾਠ ਕਰਨਾ 'ਚ ਬਿੱਤ ਪਾਠ ਕਿਵੇਂ ਲਿਖਿਆ ਬਿੱਤ ਪਾਠ ਤਾਂ ਗਲਤ ਪਾਠ ਆ ਥੇਤ ਪਾਠ ਸਹੀ ਕਾ ਕੀ ਸੋ ਬੁੱਥੇ ਤਜੀਨੋ ਨਿਰਅੰਕਸ ਜੋ ਕੁੰਡੇ ਤੋਂ ਬਿਨਾਂ ਬ੍ਰਹਮਾ ਉਸਨੇ ਜੋ ਸੰਸਾਰ ਪੈਦਾ ਕੀਤਾ ਜਿੰਨਾ ਵੀ ਉਹ ਸੰਸਾਰ ਦੇ ਵਿੱਚ ਕਹਿੰਦੇ ਕਾਂ ਕੀ ਕਹੀਏ ਕਿਸ ਦੀ ਜਿਹੜੀ ਆ ਸੁੱਖ ਪੂਰਵਕ ਜਿਹੜੀ ਆ ਇੱਥੇ ਤੱਕ ਸਥਿਤੀ ਆ ਦੇਖੀ ਚੀਨੋ ਕੀ ਦੇਖੀ ਕਹਿੰਦੇ ਜਾਣੀ ਕਿਸੇ ਨੇ ਹੈਂ ਭਾਵ ਕੋਈ ਸੁੱਖ ਨਹੀਂ ਆ। ਵੈਦ ਲੋਕ ਮਤ ਸੋ ਨਾ ਸੁਖੀ ਨਾ ਸੋ ਨਾ ਕੋ ਸਤ ਹੈ ਅਤੇ ਕਹਿੰਦੇ ਬ੍ਰਹਮਾ ਨੇ ਦੋ ਮਤ ਕੀਤੇ ਆ, ਇੱਕ ਤਾਂ ਵੈਦਿਕ ਮਤ, ਦੂਸਰਾ ਲੌਕਿਕ ਮਤ। ਸੋ ਵੈਦ ਮਤ ਕਰਕੇ ਤਾਂ ਕੋਈ ਵੀ ਸਤ ਨਹੀਂ। ਵੈਦ ਮਤ ਜੋ ਧਰਮ ਗ੍ਰੰਥਾਂ 'ਚ ਲਿਖਿਆ ਉਹਦੇ ਮੁਤਾਬਕ ਕੋਈ ਸਤ ਨਹੀਂ ਹੈ। ਗੁਰਬਾਣੀ ਵਚਨ ਹੈ ਜੋ ਜਗ ਰਚਨਾ ਸਭ ਝੂਠ ਹੈ। ਅਤੇ ਇੱਥੇ ਵੈਦ ਦਾ ਜਿਹੜਾ ਪਹਿਲਾ ਭਾਗ ਆ ਉਹਦਾ ਗ੍ਰਹਿਣ ਆ ਵੀ ਜਿਵੇਂ ਸਵਰਗ ਆਦਿਕ ਦੇ ਫਲ ਨੂੰ ਦਿਖਾ ਕੇ ਕਥਨ ਕਰੀਦਾ, ਇਸ ਕਰਕੇ ਕੋਈ ਸਤ ਨਹੀਂ ਹੈ। ਭਾਵ ਤੂੰ ਮਤਲਬ ਵੀ ਜੇ ਤੂੰ ਇੱਦਾਂ ਕਰੇਗਾ ਸਵਰਗ ਚਲਾ ਜਾਏਗਾ, ਤੈਨੂੰ ਐਸੇ ਆਸਣ ਮਿਲਣਗੇ ਇੰਦਰ ਦੀ ਪਦਵੀ 'ਤੇ ਬੈਠੇਗਾ। ਮਤਲਬ ਇਹ ਸਰੀਰ ਕਰਕੇ ਸਤ ਨਹੀਂ ਹੈ ਪੁਰਸ਼, ਤਾਂ ਹੀ ਤਾਂ ਇੰਨਾ ਕੁਝ ਦਿਖਾਇਆ ਜਾਂਦਾ ਨਾ ਕਿ ਤੂੰ ਆਪਣ ਕਰਦਾ ਸਰੀਰ ਤੇਰਾ ਮਿਟ ਜਾਣਾ ਅਤੇ ਤੂੰ ਸਵਰਗ ਚਲਾ ਜਾਏਗਾ, ਜੇ ਨਹੀਂ ਕਰੇਗਾ ਨਰਕ 'ਚ ਪੈ ਜਾਏਗਾ। ਹਾਂਜੀ, ਇਸ ਤਰ੍ਹਾਂ ਉਹ ਕਰਮ ਕਾਂਡ ਪਹਿਲਾਂ ਦੇ ਵੇਦਾਂ ਦਾ ਵੀ ਕਰਮ ਕਾਂਡ ਹੀ ਆ ਪੂਰਬਲਾ ਭਾਗ। ਅਤੇ ਉਹ ਕਰਮ ਕਾਂਡਾਂ ਦੇ ਮੁਤਾਬਕ ਕਿ ਸਵਰਗ ਆਦਿਕ ਦਾ ਫਲ ਦਿਖਾ ਕੇ ਇੱਦਾਂ ਕਰ ਇੱਦਾਂ ਹੋ ਜੂ, ਇੱਦਾਂ ਕਰ ਇੱਦਾਂ ਹੋ ਜੂ, ਅਤੇ ਸਕਾਮ ਕਰਮ ਕਰਦਾ ਮਨੁੱਖ, ਇਸ ਕਰਕੇ ਕੋਈ ਸੱਤ ਨਹੀਂ ਹੈ। ਜੋ ਸੱਤ ਆ ਉਹਨੂੰ ਇਹ ਕੋਈ ਕਰਮ ਕਾਂਡ ਕਰਨ ਦੀ ਜ਼ਰੂਰਤ ਕੀ, ਸਦਾ ਤਾਂ ਨਵਾਂ ਰਹਿਣਾ ਹੈ। ਇਸ ਕਰਕੇ ਉਹ ਜਿਹੜਾ ਫਲ ਦਿਖਾਉਣਾ ਸਵਰਗ ਆਦਿਕ ਦਾ ਨਰਕ ਆਦਿਕ ਦਾ, ਇੱਥੋਂ ਸਿੱਧ ਹੁਣ ਤਾਂ ਕੋਈ ਵੀ ਸੱਤ ਨਹੀਂ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਵੈਸੇ ਵੀ ਸੱਤ ਸਰੂਪ ਤਾਂ ਪਰਮਾਤਮਾ ਹੀ ਹੈ, ਬਾਕੀ ਸਭ ਝੂਠ ਹੀ ਆ। ਸੰਸਾਰ ਹੈ ਹੀ ਅਸੱਤ, ਅਤੇ ਲੌਕਿਕ ਮਤ ਕਰਕੇ ਕੋਈ ਸੁਖੀ ਨਹੀਂ, ਇਸ ਕਰਕੇ ਲਾਂਭੇ ਦਿੱਤੇ। ਲੌਕਿਕ ਕੀ ਆ? ਲੌਕਿਕ ਨਾਮ ਦਾ ਸੰਸਾਰ ਦੀਆਂ ਰੀਤੀਆਂ ਦਾ, ਅਤੇ ਜਦੋਂ ਸੰਸਾਰ ਹੀ ਸੱਚ ਨਹੀਂ ਹੈ। ਹਾਂਜੀ, ਸੰਸਾਰ ਹੈ ਹੀ ਸੰਸਿਆਂ ਦਾ ਭਰਿਆ, ਅਤੇ ਫਿਰ ਸੁਖੀ ਕਿੱਥੇ ਕੋਈ? ਲੌਕਿਕ ਮਤ ਅਨੁਸਾਰ ਵੈਦ ਲੋਕ ਮਤ ਸੋ ਨਾ ਸੁਖੀ ਨਾ ਕੋ ਸਤ ਹੈ। ਵੈਦ ਵੇਦ ਲੋਕ, ਕਈ ਥਾਂ 'ਤੇ ਵੈਦ ਲਿਖਿਆ, ਕਈ ਥਾਂ 'ਤੇ ਵੇਦ ਲਿਖਿਆ, ਇਸ ਤਰ੍ਹਾਂ ਵੈਦ ਹੀ ਸਹੀ ਪਾਠ ਹੈ। ਲੌਕਿਕ ਮਤ ਦੇ ਵੈਦਿਕ ਮਤ ਨਾਲ ਉਹਨਾਂ ਵਿੱਚੋਂ ਕੋਈ ਵੀ ਸੁਖੀ ਨਹੀਂ ਹੈ ਅਤੇ ਨਾ ਹੀ ਕੋਈ ਸੱਤ ਹੈ। ਇਸ ਤਰ੍ਹਾਂ ਪਾਠ ਅੱਜ ਜੋ ਉਹ ਕੁੰਡੇ ਕੀਨੋ ਕਾ ਕੀ ਸੁਭ ਚੇਤ ਜੀਨੋ, ਅੱਜ ਬ੍ਰਹਮਾ ਨੇ ਜੋ ਬ੍ਰਹਮਾ ਜੋ ਕੁੰਡੇ ਤੋਂ ਨਿਰੰਕਸ ਹੈ, ਭਾਵੇਂ ਕੁੰਡੇ ਤੋਂ ਰਹਿਤ, ਸਜ਼ਾ ਤੋਂ ਰਹਿਤ ਆ, ਉਸਨੇ ਜਿੰਨਾ ਵੀ ਸੰਸਾਰ ਕੀਤਾ, ਕਾ ਕੀ ਸੁਭ ਚੇਤ ਜੀਨੋ, ਕਿਸ ਦੀ ਕਹਿੰਦੇ ਸੁਭ ਚੰਗੀ ਚੇਤੇ ਇਹ ਸਥਿਤੀ ਚੀਨੋ ਕੀ ਜਾਣ ਦੇ ਵੇਖਦੇ ਹੋ, ਕੋਈ ਇਹਦੀ ਸਥਿਤੀ ਚੰਗੀ ਨਹੀਂ ਹੈ। ਵੈਦ ਮਤ ਅਨੁਸਾਰ ਦੇ ਕੋਈ ਸੱਚ ਨਹੀਂ ਹੈ, ਅਤੇ ਲੋਕ ਮਤ ਲੌਕਿਕ ਮਤ ਅਨੁਸਾਰ ਕੋਈ ਸੁਖੀ ਨਹੀਂ ਹੈ। ਠੀਕ ਹੈ ਜੀ, ਅਤੇ ਇੱਥੇ ਕਾ ਕੀ ਸੁੱਖ ਥਿਤ ਚੀਨੋ, ਇਸ ਤਰ੍ਹਾਂ ਪਾਠ ਵੀ ਹੈ, ਸੁੱਖ ਪਾਠ ਵੀ ਹੈ। ਭਾਵ ਕਿਸ ਦੀ ਜਿਹੜੀ ਸੁਖਦਾਈ ਜਿਹੜੀ ਆ ਥਿਤ ਗਈ ਸਥਿਤੀ ਜਾਣੀ ਜਾਂਦੀ ਹੈ, ਕੋਈ ਦੀ ਵੀ ਨਹੀਂ, ਕਿਉਂਕਿ ਵੈਦ ਲੋਕ ਮਤ ਸੋ ਨਾ ਸੁਖੀ ਨਾ ਕੋ ਸਤ ਹੈ। ਨਾ ਤਾਂ ਵੈਦ ਮਤਕ ਮਤ ਅਨੁਸਾਰ ਕੋਈ ਸਦਾ ਸੱਚ ਹੀ ਹੈ, ਕਿਉਂਕਿ ਧਰਮ ਗ੍ਰੰਥ ਕਹਿੰਦੇ ਸੰਸਾਰ ਝੂਠ ਹੈ। ਲੌਕਿਕ ਮਤ ਅਨੁਸਾਰ ਲੋਕ ਕਹਿੰਦੇ ਵੀ ਸਾਰੇ ਦੁਖੀ ਦੁਖੀ ਹੈ, ਸੁਖੀ ਇੱਥੇ ਕੌਣ? ਕੋਈ ਨਾ ਕੋਈ ਦੁਖੀ, ਕੋਈ ਨਾ ਕੋਈ ਬਿਮਾਰੀ ਦੀ ਚੰਬੜੀ ਤਾਂ ਦੱਸਿਆ ਹੀ ਹੈ, ਆਦਿ ਵਿਆਧੀ ਅਪਾਧੀ ਰੋਗ ਚੰਬੜੇ ਸਰੀਰ ਨੂੰ, ਜੇ ਮਾਇਆ ਘਰ ਵਿੱਚ ਵਸਦੀ ਚਲੀ ਜਾਂਦੀ ਫਿਰ ਬਿਪਤਾ ਪੈ ਜਾਂਦੀ ਆ। ਇਸ ਕਰਕੇ ਨਾ ਤਾਂ ਕੋਈ ਸੁਖੀ ਨਾ ਕੋਈ ਸਾਚੀ ਹੈ। ਹੁਣ ਅੱਗੇ ਹੋਰ ਦੱਸਣ ਲੱਗੇ ਆ ਵੀ ਕਿਵੇਂ ਵੇਖੋ ਸੰਸਾਰ ਕੀ ਬਣਿਆ, ਇਹ ਤਾਂ ਨਾ ਪਤਾ ਲੱਗਦਾ ਜ਼ਹਿਰ ਰੂਪ, ਨਾ ਲੱਗਦਾ ਪਤਾ ਅੰਮ੍ਰਿਤ ਰੂਪ ਆ। ਪੰਡਿਤ ਗੁਲਾਬ ਸਿੰਘ ਜੀ ਨੇ ਵੇਖੋ ਜਿਵੇਂ ਲਿਖਿਆ ਆਪਣਾ ਭਾਵਰ ਸਾਮਰਤ ਵਿੱਚ, ਹੁਣ ਇੱਥੇ ਹੋਰ ਕੋਲ ਲੱਗੇ। ਕਵਿਤ ਬੰਸਰੀ ਕੀ ਧੋਣਾ ਕਹੂੰ, ਹਾ ਹਰ ਇਹ ਤਾਂ ਰੋਣਾ ਕਹੂੰ। ਬੰਸਰੀ ਵਜਾਉਣ ਵਾਲੀ ਜਿਹੜੀ ਹੁੰਦੀ ਹੈ, ਜਿਹੜੀ ਕ੍ਰਿਸ਼ਨ ਭਗਵਾਨ ਵਜਾਉਂਦੇ ਰਹੇ, ਕਹਿੰਦੇ ਕਹੂੰ ਦਾ ਅਰਥ ਕਿਧਰੇ ਦੇ ਬੰਸਰੀ ਆਦਿਕ ਆਵਾਜ਼ਾਂ ਦੀ ਧੋਣਾ ਕੀ ਆਵਾਜ਼ ਹੋ ਰਹੀ ਹੈ, ਬੜੀਆਂ ਸੁੰਦਰ ਆਵਾਜ਼ਾਂ ਨਿਕਲ ਰਹੀਆਂ। ਅਤੇ ਹਾ ਹਾ ਇਹ ਤਾਂ ਰੋਣਾ ਕਹੂੰ, ਕਹੂੰ ਕਿਧਰੇ ਤੇ ਹਾਏ ਹਾਏ ਕਰਕੇ ਰੋਣਾ ਕਰਲਾਉਣਾ ਹੋਵੇ। ਹਾਏ ਹਾਏ ਇੱਧਰ ਰੋਣਾ ਕਰੂੰ, ਇਹ ਕਈ ਇਸ ਤਰ੍ਹਾਂ ਕਿਤੇ ਕਿਤੇ ਤੇ ਰੋਣਾ ਕਰਲਾਉਣਾ ਹੀ ਹੋ ਰਿਹਾ। ਕਹੂੰ ਦਾ ਅਰਥ ਕਿਧਰੇ ਜਾਂ ਕਿਤੇ ਕਿਤੇ ਜਾਂ ਕਿਧਰੇ ਇੱਕੋ ਗੱਲ ਹੀ ਹੈ। ਬਾਂਸਰੀ ਕਿਤੋਂ ਆਉਣਾ ਕਹੂੰ, ਕਿਤੇ ਕਿਤੇ ਤੇ ਬਾਂਸਰੀ ਦੀ ਧੁਨਾ ਆਵਾਜ਼ ਹੋ ਰਹੀ ਆ, ਅਨੇਕਾਂ ਪ੍ਰਕਾਰ ਦੇ ਆਵਾਜ਼ਾਂ ਧੁਨੀ ਹੋ ਰਹੀ ਆ। ਅਤੇ ਹਾਂ ਹਾਂ ਇੱਧਰ ਰੋਣਾ ਕਹੂੰ, ਜੇ ਕਿਸੇ ਸਥਾਨ ਵਿੱਚ ਹਾਏ ਹਾਏ ਮਰ ਗਏ, ਇਸ ਤਰ੍ਹਾਂ ਸ਼ੋਰ ਸ਼ਰਾਬੇ ਦਾ ਰੋਣਾ ਧੋਣਾ ਹੋ ਰਿਹਾ ਹੈ। ਠੀਕ ਹੈ ਜੀ। ਸ੍ਰੇਸ਼ਟਨ ਕੀ ਗੋਸ਼ਟ ਕਹੋ, ਦੁਸ਼ਟਤਾ ਹਰਤ ਹੈ। ਤੇ ਕਿਧਰੇ ਸ੍ਰੇਸ਼ਟਨ 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 ਕੀ ਗੋਸ਼ਟ ਕਹੋ, ਕਿਤੇ ਸ੍ਰੇਸ਼ਟ ਮਹਾਂਪੁਰਸ਼ਾਂ ਸੰਤਾਂ ਭਗਤਾਂ ਦੀ ਕਹਿੰਦੇ ਗੋਸ਼ਟ ਹੋ ਰਹੀ ਹੈ, ਚਰਚਾ ਹੋ ਰਹੀ ਹੈ, ਅਤੇ ਉਹ ਅਤੇ ਉਹ ਇਹੋ ਜਿਹੀ ਚਰਚਾ ਮਾਣ ਪੁਰਸ਼ ਕਰ ਰਹੇ ਆ ਕਿ ਦੁਸ਼ਟਤਾ ਲੋਕ ਜਿਹੜੇ ਦੁਸ਼ਟ ਲੋਕ ਨੇ ਦੁਸ਼ਟ ਦਾ ਹੀ ਹਰਤ ਕਹੀ ਹੈ, ਨਾਸ ਕਰ ਰਹੇ ਹੈ, ਹਰਤ ਹੈ ਨਾਸ ਕਰ ਰਹੇ ਹੈ। ਕਿਤੇ ਸ੍ਰੇਸ਼ਟ ਪੁਰਸ਼ਾਂ ਦੀ ਗੋਸ਼ਟ ਹੋ ਰਹੀ ਮਹਾਂਪੁਰਸ਼ਾਂ ਦੀ, ਅਤੇ ਦੁਸ਼ਟ ਦਾ ਹਰਤ ਹੈ। ਕਿਤੇ ਕਿਤੇ ਦੁਸ਼ਟ ਦਾ ਦੁਸ਼ਟਤਾ ਕਰਨ ਵਾਲੇ ਲੋਕ ਹੈ ਜਿਹੜੇ ਆ ਉਹ ਇਹੋ ਜਿਹੀ ਦੁਸ਼ਟਤਾ ਹੀ ਕਰ ਰਹੇ ਵੀ ਲੋਕਾਂ ਨੂੰ ਹਰਤ ਗਈ, ਨਾਸ ਕਰ ਰਹੇ, ਦੁੱਖ ਦੇ ਰਹੇ, ਇੱਦਾਂ ਵੀ ਅਰਥ ਹੋ ਜਾਂਦਾ। ਅੰਧ ਧੀ ਸੋਰਾ ਚੀ ਕਹੂੰ, ਮਹਾਂ ਘੱਟ ਵਾਚੀ ਕਹੂੰ, ਧੀ ਦੇ ਨਾਮ ਬੁੱਧੀ ਦਾ ਕਹੂੰ, ਅਤੇ ਕਿਧਰੇ ਜਿਹੜੀ ਅੰਧੀ ਬੁੱਧੀ ਵਾਲੇ ਆ ਜਾਂ ਬੁੱਧੀ ਤੋਂ ਅੰਨੇ ਲੋਕ ਆ ਉਹ ਸੁਰ ਆਚੀ ਕਹੀ ਸ਼ਰਾਬ ਪੀ ਰਹੇ। ਸੁਰ ਆਚੀ, ਸੁਰ ਨਾਮ ਸ਼ਰਾਬ ਦਾ, ਅਤੇ ਕੰਨਾਂ ਵਿੱਚੋਂ ਐੜਾ ਨਿਕਲ ਗਿਆ, ਬਣ ਗਿਆ ਆਚੀ, ਸੁਰ ਆਚੀ ਸ਼ਰਾਬ ਆਚੀ ਗਈ ਪੀ ਰਹੇ, ਛਕ ਰਹੇ। ਕਹੂੰ ਕਿਹਦੇ 'ਤੇ, ਅੰਧੀ ਬੁੱਧੀ ਵਾਲੇ ਜਾਂ ਅੰਧੀ ਜਿਨ੍ਹਾਂ ਦੀ ਬੁੱਧੀ ਆ ਉਹ ਸ਼ਰਾਬ ਪੀ ਰਹੇ। ਮਹਾਂ ਘੱਟ ਵਾਚੀ ਕਹੂੰ, ਅਤੇ ਕਿਹਦੇ ਜਿਹੜੇ ਭੈੜੇ ਆਦਮੀ ਆ ਉਹ ਬਹੁਤ ਕੌੜੇ ਬਚਨ ਬੋਲ ਰਹੇ, ਘੱਟ ਨਾਮ ਕੌੜੇ ਵਾਚੀ ਬਚਨ ਬੋਲ ਰਹੇ। ਮਹਾਂ ਗਈ ਬਹੁਤੇ ਬਹੁਤੇ ਕੌੜੇ ਬਚਨ ਬੋਲ ਰਹੇ ਅਤੇ ਲੋਕਾਂ ਦੇ ਰਟਾ ਰਹੇ। ਸਿਆਮਾ ਅਬ ਰਾਮਾ ਰਾਮਾ ਮਨ ਹਰ ਅਤ ਹੈ, ਕਿਧਰੇ ਫਿਰ ਸਿਆਮਾ ਨਾਮ ਹੁੰਦਾ ਵਾ 16 ਵਰ੍ਹਿਆਂ ਦੀ ਜਿਹੜੀ ਇਸਤਰੀ ਉਹਨੂੰ ਉਹਦਾ ਸਿਆਮਾ ਨਾਮ 16 ਵਰ੍ਹਿਆਂ ਦੀ ਇਸਤਰੀ, 16 ਵਰ੍ਹਿਆਂ ਦੀ ਅਬਰਾਮਾ ਨਾਮ ਇਸਤਰੀ ਦਾ। ਹਾਂਜੀ, ਅਬਰਾਮਾ ਤੋਂ ਅਰਥ ਲੈਣਾ ਸੁੰਦਰ, ਅਤੇ ਰਮਾ ਨਾਮ ਇਸਤਰੀ ਦਾ ਸਿਆਮਾ। 16 ਵਰ੍ਹਿਆਂ ਦੀ ਸੁੰਦਰ ਇਸਤਰੀ ਕਿਧਰੇ ਤਾਂ ਕਹਿੰਦੇ ਜਿਹੜੀ ਆ ਮਨ ਨੂੰ ਮਨਾਂ ਨੂੰ ਹਰ ਰਹੀ ਹੈ ਅਤਿਸ਼ੈ ਕਰਕੇ, ਜਾਂ ਮੋਹ ਰਹੀ ਹੈ ਅਤਿਸ਼ੈ ਕਰਕੇ, ਹਰ ਨਾਮ ਨਾਸ ਕਰ ਰਹੀ ਹੈ, ਮਨਾਂ ਨੂੰ ਹਰ ਰਹੀ ਹੈ, ਚੁਰਾ ਰਹੀ ਹੈ ਅਤੇ ਨਾਸ ਕਰ ਰਹੀ ਹੈ, ਭਾਵ ਮੋਹ ਰਹੀ ਹੈ ਅਤ ਹੈ ਅਤਿਸ਼ੈ ਕਰਕੇ। ਕਹੂੰ ਦੁਸ਼ਟ ਕੁਸ਼ਟ ਸੰਗ ਗਰੀ ਅੰਗ ਕਸ਼ਟ ਸਹਿ, ਕਹੂੰ ਕੀ ਕਿਧਰੇ ਕਹੂੰ ਕਿਧਰੇ ਦੁਸ਼ਟ ਤਾਂ ਭੈੜੇ ਆਦਮੀ ਕੁਸ਼ਟ ਸੰਗ ਪਾ ਕੋੜ ਦੇ ਨਾਲ ਗਰੇ ਕੀ ਗਲੇ ਹੋਏ, ਅੰਗ ਅੰਗਾਂ ਦੇ ਉੱਪਰ ਕਸ਼ਟ ਕਸ਼ਟ ਦੁੱਖ ਸਹੇ ਸਹਾਰ ਰਹੇ ਹੈ, ਸਹਾਰਦੇ ਹੋਏ ਕਹਿੰਦੇ ਇਸ ਤਰ੍ਹਾਂ ਸੜ ਬਚ ਰਹੇ ਆ। ਸਦਾ ਜਲ ਪਤ ਰਹੇ ਜਿਸ ਜਲ ਪਤ ਹੈ, ਜਿਸ ਤਰ੍ਹਾਂ ਬੜਵਾ ਅਗਨੀ ਨਾਲ ਸਮੁੰਦਰ ਸਦਾ ਹੀ ਸੜਦਾ ਹੈ। ਹਾਂਜੀ, ਜਲਪਤ ਜਿਹੜਾ ਜਲਪਤ ਅਤੇ ਤੱਤੀ ਨੂੰ ਸਿਆਰੀ ਉਹ ਹੋ ਗਿਆ ਸਮੁੰਦਰ, ਜਿਸਦਾ ਜਿਹੜਾ ਜਲਪਤ ਕਹੀਏ ਰੋਂਦਾ ਕਰਲਾਉਂਦਾ ਹੈ, ਸਦਾ ਜਿਵੇਂ ਰੋਂਦਾ ਕਰਲਾਉਂਦਾ ਰਹਿੰਦਾ ਹੈ ਨਾ, ਜੈਸੇ ਕਿ ਇਹ ਜਿਸ ਤਰ੍ਹਾਂ ਜਲਪਤ ਸਮੁੰਦਰ, ਜਿਸ ਤਰ੍ਹਾਂ ਸਮੁੰਦਰ ਬੜਵਾ ਅਗਨੀ ਨਾਲ ਜਿਹੜੀ ਇੱਕ ਅੱਗ ਆ, ਚਾਰ ਤਿੰਨ ਚਾਰ ਅੱਗਾਂ ਮੰਨੀਆਂ ਗਈਆਂ, ਇੱਕ ਬੜਵਾ ਅਗਨੀ ਬੜਵਾ ਨਾਲ ਤੇ ਉਹ ਬੜਵਾ ਨਾਲ ਦੇ ਨਾਲ ਸਮੁੰਦਰ ਸਦਾ ਹੀ ਛੱਡਦਾ ਰਹਿੰਦਾ। ਜਿਸ ਤਰ੍ਹਾਂ ਕਦੇ ਕਹਿੰਦੇ ਦੁਸ਼ਟ ਪੁਰਸ਼ ਕੋਟ ਦੇ ਨਾਲ ਗੜੇ ਹੋਏ ਅੰਗਾਂ ਦੇ ਕਸ਼ਟ ਸਹਾਰੇ ਮਰ ਰਹੇ ਹੈ, ਦੁੱਖ ਨਾਲ ਸੜ ਰਹੇ। ਰਚਨਾ ਨਿਰੰਕਸ ਬਿਰੰਚ ਕੀ ਨ ਜਾਣੇ ਹਮ, ਨਿਰੰਕਸ ਨਿਰਅੰਕਸ ਬੇਮੁਹਾਰਾ ਬੇਲਗਾਮ, ਜਿਹਦੇ ਉੱਪਰ ਕੋਈ ਦੰਡ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਬੇਮੁਹਾਰਾ ਜਿਹੜਾ ਬਿਰੰਚ ਬ੍ਰਹਮਾ ਹੈ, ਬ੍ਰਹਮਾ ਦੀ ਜਿਹੜੀ ਰਚਨਾ ਹੈ, ਉਸ ਰਚਨਾ ਨੂੰ ਕਹਿੰਦੇ ਅਸੀਂ ਨਹੀਂ ਜਾਣ ਸਕਦੇ। ਰਚਨਾ ਨਿਰੰਕਸ ਬਿਰੰਚ ਕੀ ਨਾ ਜਾਣੇ ਹਮ, ਇਸ ਤਰ੍ਹਾਂ ਪਾਠ ਕਰਨਾ, ਕੀ ਪਾਠ ਨਹੀਂ ਕੀ ਆਡਿਆ ਨੰਨਾ ਪਾਠ ਆਡਿਆ। ਆਹ ਬ੍ਰਹਮਾ ਦੀ ਜਿਹੜੀ ਰਚਨਾ ਵਾ, ਬੇਮੁਹਾਰੇ ਬ੍ਰਹਮਾ ਦੀ ਰਚਨਾ, ਜੋ ਨਾ ਜਾਣੇ ਹਮ, ਅਸੀਂ ਨਹੀਂ ਜਾਣਦੇ, ਅਸੀਂ ਜਾਣ ਹੀ ਨਹੀਂ ਸਕਦੇ। ਕੀ ਕੀਤਾ ਨੇ ਵੀ ਸੁਧਾ ਰੂਪ ਕੀ ਵੇਖ ਰੂਪ ਇਹ ਜਗਤ ਹੈ, ਕੀ ਅਰਥ ਕੇ ਵੀ ਇਹ ਜਿਹੜੀ ਰਚਨਾ ਕੀਤੀ ਹੈ, ਸੁਧਾ ਰੂਪ ਅੰਮ੍ਰਿਤ ਰੂਪ ਆ ਕਿ ਜਾਂ ਵੇਖ ਰੂਪ ਜੈ ਰੂਪ ਆ ਇਹ ਜਗਤ ਜਿਹੜਾ, ਇਹ ਜਿਹੜਾ ਸੰਸਾਰ ਆ ਅੰਮ੍ਰਿਤ ਰੂਪ ਆ ਕਿ ਜਾਂ ਜੈ ਰੂਪ ਆ। ਕਵੇ ਜਦੋਂ ਵੇਖੀਦਾ ਜੇ ਸੰਤ ਮਹਾਤਮਾ ਚਰਚਾ ਗੋਸ਼ਟ ਕਰ ਰਹੇ ਤਾਂ ਉੱਥੇ ਅੰਮ੍ਰਿਤ ਰੂਪ ਆ, ਜਿੱਥੇ ਲੋਕ ਡਰ ਰਹੇ ਮਰ ਰਹੇ ਦੁੱਖਾਂ ਕਲੇਸ਼ਾਂ ਨਾਲ, ਉੱਥੇ ਵੇਖੋ ਜ਼ਹਿਰ ਰੂਪ ਆ। ਇਸ ਤਰ੍ਹਾਂ ਸਮਝ ਨਹੀਂ ਆਉਂਦੀ, ਮਤਲਬ ਇੱਦਾਂ ਹੀ ਸਮਝ ਲਓ ਅੰਮ੍ਰਿਤ 'ਚ ਜ਼ਹਿਰ, ਜ਼ਹਿਰ 'ਚ ਅੰਮ੍ਰਿਤ ਹੀ ਘੁਲਿਆ ਪਿਆ ਆ, ਇਹ ਤੁਸੀਂ ਸਮਝ ਲਓ। ਇੱਕ ਨਾ ਸਮਝ ਵੀ ਅੰਮ੍ਰਿਤ ਰੂਪ ਆ, ਜਿੱਥੇ ਸੰਤ ਮਹਾਤਮਾ ਵੱਸਦੇ ਉੱਥੇ ਅੰਮ੍ਰਿਤ ਰੂਪ ਹੀ ਹੈ, ਜੇ ਸਤਸੰਗ ਹੋ ਰਿਹਾ ਜੇ ਜਿੱਥੇ ਰੋਣਾ ਕਰਲਾਉਣਾ ਲੜਾਈ ਝਗੜੇ ਉੱਥੇ ਜ਼ਹਿਰ ਰੂਪ ਹੋ ਰਿਹਾ। ਇਸ ਤਰ੍ਹਾਂ ਅੰਮ੍ਰਿਤ 'ਚ ਜ਼ਹਿਰ, ਜ਼ਹਿਰ 'ਚ ਅੰਮ੍ਰਿਤ ਹੀ ਮਿਲਿਆ ਹੋਇਆ। ਕਵਿਤ ਰੁਚਿਤ ਸਮੇਰ ਸੁਣ ਆਵੇ ਕਹੂੰ ਕਾਮ ਜੋਨ, ਸਮੇਰ ਪਰਬਤ ਜੋ ਮਹਾਨ ਪਰਬਤ ਹੈ, ਬੜਾ ਵੱਡਾ ਸੋਨੇ ਦਾ ਮੰਨਿਆ ਜੋ, ਕਹਿੰਦੇ ਸਮੇਰ ਪਰਬਤ ਉਹ ਵੀ ਰੁਚਿਤ ਕਹੀਏ ਭਾਉਂਦਾ ਨਹੀਂ ਹੈ। ਰੁਚਿਤ ਸਮੇਰ ਸੁਣ ਆਵੇ ਕਹੂੰ ਕਾਮ ਜੋਨ, ਕਹਿੰਦੇ ਬੜਾ ਸਮੇਰ ਪਰਬਤ ਆ, ਉਹ ਵੀ ਰੁਚਿਤ ਕਹੀਏ ਭਾਉਂਦਾ ਨਾ ਕਹੀਏ ਨਹੀਂ ਹੈ। ਆਵੇ ਕਹੂ ਕਾਮ ਜੋਨਾ, ਜੋ ਕਿਸੇ ਕੰਮ ਹੀ ਨਹੀਂ ਆਉਂਦਾ, ਕਿਉਂਕਿ ਸਮੇਰ ਸਾਰਾ ਸੋਨੇ ਦਾ ਅਤੇ ਸੋਨਾ ਕਿਸੇ ਕੰਮ ਆਉਂਦਾ ਨਹੀਂ ਹੈ। ਉਹ ਅਸੀਂ ਤਿਆਗੀਆਂ ਦੇ ਕੰਮ ਨਹੀਂ ਆਉਂਦਾ, ਸੰਤਾਂ ਮਹੰਤਾਂ ਦੇ ਕੰਮ ਨਹੀਂ ਆਉਂਦਾ, ਸਾਡੇ ਲੋਕਾਂ ਦੇ ਕੰਮ ਤਾਂ ਹੈ ਹੀ ਆ। ਅਸੀਂ ਤਾਂ ਬੰਦਾ ਮਾਨ ਨੂੰ ਫਿਰਦੇ ਹਾਂ, ਉਹਦੇ ਵਾਸਤੇ ਰੁਚਿਤ ਸਮੇਰ ਮੋਨ ਆਵੇ ਕਹੂੰ ਕਾਮ ਜੋਨਾ। ਇੱਥੇ ਸੋ ਪਾਠ ਗਲਤ ਲੱਗਦਾ, ਇੱਥੇ ਰੁਚਿਤ ਸਮੇਰ ਮੋਨ ਆਵੇ ਕਹੂੰ ਕਾਮ ਜੋਨਾ, ਕਹਿੰਦੇ ਮੋਹ ਕੀਏ ਮੈਨੂੰ ਅਤੇ ਕਹਿੰਦੇ ਸਮੇਰ ਪਰਬਤ ਵੀ ਰੁਚਿਤ ਕਹੀਏ ਭਾਉਂਦਾ ਨਾ ਕੋਈ ਨਹੀਂ ਹੈ। ਆਵੇ ਕਹੂੰ ਕਾਮ ਜੋਨਾ, ਜੋ ਕਿਸੇ ਕੰਮ ਹੀ ਨਹੀਂ ਆਉਂਦਾ ਜਾਂ ਮੇਰੀ ਰੁਚੀ ਨਹੀਂ ਉਸ ਵਿੱਚ, ਕਿਉਂਕਿ ਜੋ ਕਿਸੇ ਖਾਣ ਪੈਰਾਂ ਦੇ ਕੰਮ ਹੀ ਨਹੀਂ ਆਉਂਦਾ, ਕਿਉਂਕਿ ਸਾਰਾ ਹੀ ਸੋਨੇ ਦਾ। ਅਤੇ ਉਲਟਾ ਨਿਜ ਗੌਰਤਾ ਮੈਂ ਸੋਨਾ ਗਲਸਾ ਦਾ ਗਲਤਾਨ ਹੈ। ਅਤੇ ਕੀ ਕਰਦਾ ਨਿਜ ਗੌਰਤਾ ਆਪਣੀ ਵਡਿਆਈ ਦੇ ਵਿੱਚ ਹੀ, ਅਤੇ ਉਸ ਮੇਹਰ ਪਰਬਤ ਸਦਾ ਗਲਤ ਹੋਇਆ ਰਹਿੰਦਾ, ਕਿਉਂਕਿ ਆਪਣੇ ਆਪ ਨੂੰ ਬੜਾ ਨਿੱਧੀ ਰੂਪ ਮੰਨਦਾ, ਆਪਣੇ ਆਪ ਨੂੰ ਮੰਨਦਾ ਵੀ ਮੈਂ ਸੋਨੇ ਦਾ, ਇਸ ਕਰਕੇ ਉਹ ਕਹਿੰਦੇ ਮੇਰੀ ਤਾਂ ਉਹਦੇ ਵਿੱਚ ਕੋਈ ਰੁਚੀ ਨਹੀਂ, ਜਿਹੜਾ ਕੰਮ ਹੀ ਨਹੀਂ ਆਉਂਦਾ ਖਾਣ ਪੀਣ ਦੇ, ਕਿਉਂਕਿ ਸਾਰਾ ਸੋਨੇ ਦਾ ਹੀ ਆ। ਨਿੱਜ ਗੌਰਤਾ ਮੈਂ ਸੋਨਾ ਸਦਾ ਗਲਤਾਨ ਹੈ, ਕਿਉਂਕਿ ਉਸ ਮੇਹਰ ਪਰਬਤ ਆਪਣੀ ਗੌਰਤਾ ਦੇ ਵਿੱਚ, ਗੌਰਵਤਾ ਵਿੱਚ ਵੀ ਮੈਂ ਸੋਨਾ ਇਹਦੇ ਵਾਲਾ ਹਾਂ, ਅਤੇ ਸਦਾ ਹੀ ਗਲਤਾਨ ਹੀ ਹੋਇਆ ਰਹਿੰਦਾ, ਮਸਤੀ ਹੋਇਆ ਰਹਿੰਦਾ ਹੈ। ਜੀਵ ਜੇ ਸੰਤੋਖ ਕਰ ਤ੍ਰਿਪਤ ਸਦੀਵ ਤਰ, ਜੀਵ ਜਿਹੜੇ ਜੀਵ ਸੰਤੋਖ ਨਾਲ ਸਦਾ ਹੀ ਸੰਤੋਖ ਕਰਕੇ ਤ੍ਰਿਪਤ ਰਹਿੰਦੇ ਆ, ਸਦੀਵ ਕੀ ਹਮੇਸ਼ਾ ਤ੍ਰਿਪਤ ਰਹਿੰਦੇ ਆ। ਤਰ ਕਹੀਏ ਅਤਿਸ਼ੇ ਕਰਕੇ, ਤਰ ਕਹੀਏ ਜਾਂ ਨਿਸ਼ਚੇ ਕਰਕੇ, ਤਾਂ ਕੋ ਸੇਖ ਆਨੰਦ ਰਿਹਾ ਕਸ਼ੂਆਨ ਹੈ, ਤਾਂ ਕਹੀ ਉਸਨੂੰ ਸੇਖ ਬਾਕੀ ਕੋਈ ਆਨੰਦ ਨਹੀਂ ਰਿਹਾ ਹੈ, ਕਸ਼ੂ ਹੋਰ ਕੁਛ ਹੋਰ। ਉਹਨਾਂ ਪੁਰਸ਼ਾਂ ਲਈ ਸੰਤੋਖ ਤੋਂ ਬਿਨਾਂ ਹੋਰ ਕੋਈ ਵਸਤੂ ਵੀ ਆਨੰਦ ਦੇਣ ਵਾਲੀ ਬਾਕੀ ਨਹੀਂ ਰਹੀ ਹੈ, ਠੀਕ ਹੈ ਜੀ। ਤਾਂ ਕੋ ਸੇਖ ਨਾ ਆਨੰਦ ਰਿਹਾ, ਉਸਨੂੰ ਕੋਈ ਸੇਖ ਬਾਕੀ ਆਨੰਦ ਨਹੀਂ ਰਹਿ ਗਿਆ,
ਕਛੂ ਆਨ ਹੈ ਵੀ ਹੋਰ ਕੋਈ ਆਨੰਦ ਰਹਿ ਗਿਆ ਹੈ, ਹੋਰ ਕੋਈ ਉਹਦਾ ਆਨੰਦ ਨਹੀਂ ਰਹਿ ਗਿਆ ਹੈ। ਪੁਨਾ ਜੇਈ ਆਨ ਜਨ ਧਨ ਲੋਭ ਕਰ ਮਨ, ਪੁਨਾ ਫੇਰ ਜਿਹੜੇ ਆਣ ਕਈਏ ਹੋਰ ਜਾਣ ਕਈਏ ਪੁਰਸ਼ ਹੈ, ਜਿਹੜੇ ਹੋਰ ਬੰਦੇ ਹਨ, ਹਾਂਜੀ, ਅਤੇ ਧਨ ਦੋ ਬਕਾਰ ਮਨ, ਅਤੇ ਉਹਨਾਂ ਵਿੱਚੋਂ ਜਿਨ੍ਹਾਂ ਦੇ ਮਨ ਧਨ ਦੇ ਲੋਭ ਕਰਕੇ ਸਦਾ ਹੀ ਵਿਆਕੁਲ ਹੈ, ਜਾ ਕੇ ਦਾ ਕਿ ਤ੍ਰਿਸ਼ਨਾ ਨਾਹਨ ਹੈ। ਧਨ ਦੇ ਲੋਭ ਕਰਕੇ ਜਿਨ੍ਹਾਂ ਦੇ ਮਨ ਵਿਆਕੁਲ ਹੈ, ਵਿਆਕੁਲ ਘਬਰਾਹਟ ਵਿੱਚ ਹੀ ਰਹਿੰਦੇ ਹੈ, ਜਾ ਕੇ ਜਿਨ੍ਹਾਂ ਦੇ ਮਨ ਧਨ ਦੇ ਲੋਭ ਕਰਕੇ ਵਿਆਕੁਲ ਹੈ, ਤਾਂ ਕਿ ਤ੍ਰਿਸ਼ਨਾ ਨਾਹਨ ਹੈ, ਤਾਂ ਕਿ ਗਏ ਉਹਨਾਂ ਦੀ ਤ੍ਰਿਸ਼ਨਾ ਕਦੀ ਹਾਨ ਨਾਸ ਨਹੀਂ ਹੁੰਦੀ ਹੈ, ਮਿਟਦੀ ਨਹੀਂ ਹੈ। ਇਸ ਸਮੇਰ ਨੂੰ ਛੱਡ ਕੇ ਭਾਵੇਂ ਇੱਕ ਸਮੇਰ ਨੂੰ ਛੱਡ ਕੇ ਭਾਵੇਂ ਅਨੇਕਾਂ ਸਮੇਰ ਪਰਬਤ ਵੀ ਉਹਨਾਂ ਨੂੰ ਮਿਲ ਜਾਣ, ਤ੍ਰਿਸ਼ਨਾ ਕਦੀ ਉਹਨਾਂ ਦੀ ਮਿਟ ਨਹੀਂ ਸਕਦੀ, ਤਾਂ ਹੀ ਮਿਟਦੀ ਹੈ, ਕਿਉਂਕਿ ਤ੍ਰਿਸ਼ਨਾ ਦੇ ਵੇਖੋ ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਜੀ ਹੈ, ਸਹਿਸ ਘਟੇ ਲਾ ਕੇ ਉੱਠਦਾ ਫਿਰ ਤਰਦ ਨਾਵੇ ਮਾਇਆ ਪਾਸੇ ਪਾਵੇ, ਬਸ ਤ੍ਰਿਸ਼ਨਾ ਬੋਝਦੀ ਕਿਵੇਂ। ਗੁਰਬਾਣੀ ਲਿਖਿਆ ਤ੍ਰਿਸ਼ਨਾ ਬੁਝੇ ਹਰ ਕੇ ਨਾਮ, ਕੌਣ ਕੇ ਨਿਮਿਤ ਐਸੀ ਸੰਮਤ ਅਮਿਤ ਰਚੀ, ਕੌਣ ਕੇ ਨਿਮਿਤ ਐਸੀ ਸੰਮਤਾ ਨਹੀਂ ਐਸੀ ਸੰਪਦਾ ਪਾਠ, ਕੌਣ ਕੇ ਨਿਮਿਤ ਐਸੀ ਸੰਪਦਾ ਅਮਿਤ ਰਚੀ। ਉਲਾਂਭਾ ਜਿਹਾ ਦਿੰਦੇ ਹੋਏ ਕਹਿੰਦੇ ਆ ਵੀ ਐਸੀ ਕਿ ਇਸ ਤਰ੍ਹਾਂ ਦੀ ਜਿਹੜੀ ਤੂੰ ਵੀ ਅਮਿਤ ਬੇਅੰਤੀ ਸੰਪਦਾ ਰਚੀ ਗਈ ਹੈ, ਬਣਾਈ ਆ, ਕੌਣ ਕੇ ਨਿਮਿਤ ਕਿਸੇ ਦੇ ਵਾਸਤੇ ਬਣਾਈ, ਦੱਸ ਇਸ ਤਰ੍ਹਾਂ ਦੀ ਬੇਅੰਤ ਸੰਪਦਾ ਤੂੰ ਕਿਸ ਵਾਸਤੇ ਰਚੀ ਆ, ਜਦੋਂ ਬੰਦੇ ਦੇ ਕੰਮ ਹੀ ਨਹੀਂ ਆਉਣ ਦੀ ਕੋਈ ਏਤ ਬੇਦ ਕਰਕੇ ਨਾ ਬਿਦ ਬੁੱਧ ਮਾਨ ਹੈ, ਵੀ ਜੇ ਤੂੰ ਇੰਨੀ ਭਾਰੀ ਜਿਹੜੀ ਰਚੀ ਸੰਪਦਾ, ਦੱਸੋ ਕਿਸ ਕੰਮ ਹੈ, ਐਵੇਂ ਬੰਦੇ ਨੂੰ ਜੋ ਐਡਾ ਤਕੜਾ ਪਹਾੜ ਰਚਿਆ ਕਿਸੇ ਕੰਮ 'ਤੇ ਆਉਣ ਨਹੀਂ ਡਿਆ, ਸਗੋਂ ਜਿਹੜੇ ਸੰਤੋਖ ਕਰਕੇ ਸਦੀਵ ਰਹਿੰਦੇ ਆ, ਹਮੇਸ਼ਾ ਰੱਜੇ ਰਹਿੰਦੇ ਆ, ਉਹਨੂੰ ਕੋਈ ਆਨੰਦ ਨਹੀਂ ਰਹਿ ਗਿਆ, ਅਤੇ ਐਡੀ ਸੰਪਦਾ ਰਚਣ ਦੀ ਤੈਨੂੰ ਕੀ ਜ਼ਰੂਰਤ ਹੈ, ਲੋਕਾਂ ਨੇ ਮਨ ਹੀ ਬੇਈਮਾਨ ਕਰਨ ਡਿਆ, ਤ੍ਰਿਸ਼ਨਾ ਬਣਾਉਣ ਡਿਆ, ਇਹਦ ਬਿਦ ਕਰਕੇ ਇਸ ਵਿਧੀ ਦੀ ਵਿਚਾਰ ਕਰਕੇ ਜਾਂ ਇਸ ਰੀਤੀ ਕਰਕੇ ਕਹਿੰਦੇ ਜਾਣਿਆ ਜਾਂਦਾ ਵੀ ਨਾ ਬਿਦ ਬੁੱਧਮਾਨ, ਕਿਹੜਾ ਜਿਹੜਾ ਬਿਦ ਬ੍ਰਹਮਾ ਉਹ ਕੋਈ ਬੁੱਧੀਮਾਨ ਨਹੀਂ, ਕੋਈ ਅਕਲ ਵਾਲਾ ਨਹੀਂ ਕਹਿ ਸਕਦੇ ਉਹਨੂੰ। ਇਹ ਤਾਂ ਇੱਦਾਂ ਜਿੱਦਾਂ ਵੀ ਕੋਈ ਚੀਜ਼ ਬਣਾ ਲਏ ਕੋਈ ਬੰਦਾ, ਅਤੇ ਦੂਜਿਆਂ ਦਾ ਦਿਮਾਗ ਖਰਾਬ ਕਰਨ ਵਾਲੇ ਵਾਸਤੇ ਬਣਾ ਦੇ, ਉਹ ਬੰਦਾ ਕੋਈ ਸਿਆਣਾ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਕਹਿੰਦੇ ਵੀ ਇਹ ਤਾਂ ਵਿਧ ਕਰਕੇ, ਇਸ ਵਿਧੀ ਕਰਕੇ, ਰੀਤੀ ਕਰਕੇ, ਵਿਚਾਰ ਇਸ ਵਿਧੀ ਦੀ ਵਿਚਾਰ ਕਰਕੇ ਜਾਣਿਆ ਜਾਂਦਾ ਵੀ ਨਾ ਵਿਧ ਬੁੱਧਮਾਨ ਹੈ, ਵਿਧ ਬ੍ਰਹਮਾ ਬੁੱਧੀਮਾਨ ਨਹੀਂ, ਕੋਈ ਸਿਆਣਾ ਨਹੀਂ। ਠੀਕ ਹੈ, ਕਿਉਂਕਿ ਸੰਤੋਖੀ ਨੂੰ ਜਿਸ ਚੀਜ਼ ਦੀ ਲੋੜ ਹੀ ਨਹੀਂ ਹੈ, ਅਤੇ ਸੰਤੋਖੀ ਨੂੰ ਇਸ ਚੀਜ਼ ਦੀ ਲੋੜ ਨਹੀਂ ਹੈ, ਅਤੇ ਤ੍ਰਿਸ਼ਨਾਲੂਆਂ ਦੀ ਭੁੱਖ ਦੂਰ ਹੁੰਦੀ ਨਹੀਂ ਹੈ, ਇਸ ਕਰਕੇ ਵਿਅਰਥੀ ਹੈ ਨਾ ਸੰਮਤਾ ਰਜੀ, ਇਸ ਕਰਕੇ ਉਲਾਂਭੇ ਦਿੱਤੇ ਹੈ ਵੀ ਉਹ ਤ੍ਰਿਸ਼ਨਾਲੂ ਦੀ ਭੁੱਖ ਦੀ ਭੁੱਖ ਪੂਰੀ ਨਹੀਂ ਹੁੰਦੀ, ਜਿਹੜੇ ਮਰਜ਼ੀ ਭਾਵੇਂ ਸੁਮੇਰ ਪਰਬਤ ਲੱਖਾਂ ਕਰੋੜਾਂ ਬਣਾ ਦੇ, ਉਹ ਤਾਂ ਭੁੱਖ ਦੇ ਮਿਟਣ ਵਾਲੀ ਨਹੀਂ, ਜਦ ਮੁੱਟ ਜਾਵੇ ਤਾਂ ਵੀ ਕੋਈ ਫਾਇਦਾ ਬਣਾਈਦਾ, ਅਤੇ ਸੰਤੋਖੀ ਨੂੰ ਉਹਦੀ ਲੋੜ ਨਹੀਂ ਹੈ, ਫਿਰ ਵਿਅਰਥੀ ਹੈ ਨਾ ਰਜੀ। ਤਾਂ ਇੱਥੇ ਬੜਾ ਵਿਅੰਗ ਨਾਲ ਬ੍ਰਹਮਾ ਨੂੰ ਉਲਾਂਭਾ ਦੇ ਰਹੇ ਨੇ, ਕਵਿਤ ਪੁਰਖ ਰਤਨ ਗੁਣ ਗਨ ਕੋ ਸਦਨ ਪੁਣਾ, ਅਮੋਲਕ ਮਨੁੱਖ ਜਨਮ ਸਾਰੇ ਗੁਣਾਂ ਦਾ ਘਰ ਹੈ। ਠੀਕ ਹੈ ਜੀ, ਅਤੇ ਪੌਰਖ ਨਾਮ ਪੌਰਖ ਕੇ ਆਏ ਤਨ ਪਰਮ ਪਰ ਬੀਨਾ ਹੈ, ਅਤੇ ਬਾਲ ਪਰਾਕਰਮ ਦਾ ਵੀ ਘਰ ਹੈ, ਅਤੇ ਵੱਡਾ ਹੀ ਚਤਰ ਅਤੇ ਸਿਆਣਾ ਹੈ। ਅਮੋਲਕ ਮਨੁੱਖ ਜਨਮ ਸਾਰੇ ਗੁਣਾਂ ਦਾ ਘਰ ਹੈ, ਅਤੇ ਬਲ ਪਰਾਕਰਮ ਦਾ ਵੀ ਘਰ ਹੈ, ਅਤੇ ਵੱਡਾ ਹੀ ਚਤਰ ਅਤੇ ਸਿਆਣਾ ਹੈ। ਪੁਰਖ ਰਤਨ ਗੁਣ ਗਾਣ ਕੋ ਸਦਨ ਪੁਨਾ, ਪੌਰਖ ਕੋ ਆਏ ਤਨ
ਪਰਮ ਪਰਬੀਨਾ ਹੈ। ਰਤਨ ਰੂਪ ਜੋ ਪੁਰਖ ਦਾ ਸਰੀਰ ਹੈ, ਇੱਦਾਂ ਵੀ ਅਰਥ ਕਰਦੇ ਹਾਂ। ਕਹਿੰਦੇ ਉਹ ਸੰਪੂਰਨ ਗੁਣਾਂ ਦਾ ਮੰਦਰ ਆ ਅਤੇ ਬਲ ਦਾ ਘਰ ਆ। ਉਹਨਾਂ ਸਾਰੇ ਜੀਵਾਂ ਵਿੱਚ ਚਤਰ ਅਤੇ ਸਾਰੀ ਧਰਤੀ ਦਾ ਸ਼ਿੰਗਾਰ ਗਹਿਣਾ ਰੂਪ ਆ, ਠੀਕ ਆ ਜੀ। ਸਾਰੀ ਸਾਰਾ ਕੋ ਸ਼ਿੰਗਾਰ ਜੜਾ ਜੜ ਕੋ ਸਿਰਦਾਰ, ਸਾਰੀ ਸਰਾਗੋ ਪਾਠ ਕਿੱਥੇ ਆ ਗਿਆ। ਸਾਰੀ ਧਰਾ ਕੋ ਸ਼ਿੰਗਾਰ, ਸਾਰੀ ਧਰਤੀ ਦੇ ਸ਼ਿੰਗਾਰ ਹੈ। ਜੜਾ ਜੜ, ਜੜ ਅਤੇ ਅਜੜ ਜੜ ਚੇਤਨ ਦਾ ਸਰਦਾਰ ਹੈ। ਮੋਖ ਭੋਗ ਕੋ ਭੰਡਾਰ ਚਾਰ ਲੱਖ ਲੀਨਾ ਹੈ। ਮੁੱਖ ਭੋਗ ਕੋ ਭੰਡਾਰ, ਭੋਗ ਅਤੇ ਮੋਖ ਦਾ, ਠੀਕ ਹੈ ਜੀ, ਮੁਕਤੀ ਦਾ ਅਤੇ ਭੁਗਤੀ ਦਾ, ਪਾ ਭੰਡਾਰ ਦਾਰਤਾਂ ਦਾ ਤਾਂ ਕਹਿੰਦੇ ਚਾਰ ਭੰਡਾਰ, ਸੁੰਦਰ ਭੰਡਾਰ ਹੈ। ਅਸਾਂ ਇਸ ਤਰ੍ਹਾਂ ਲੱਖ ਲੀਨਾ ਪਵ ਜਾਣ ਲਿਆ ਹੈ, ਲੱਖ ਕੇ ਜਾਣ ਲਿਆ ਹੈ। ਇੱਥੇ ਹੁਣ ਫਿਰ ਬ੍ਰਹਮਾ ਨੂੰ ਲਾਂਭਾ ਦੇਂਦੇ ਹੋਏ ਗੱਲ ਕਰ ਰਹੇ ਪੁਰਖ ਰਤਨ। ਕਹਿੰਦੇ ਰਤਨ ਦੀ ਨਿਆਈ ਜਿਹੜਾ ਪੁਰਖ ਆ ਅਤੇ ਉਹ ਪੁਰਖ ਗੁਣ ਗਾਣ ਸਮੂਹ ਗੁਣਾਂ ਦਾ ਇਹ ਸਾਧਨ ਕਹੀਏ ਘਰ ਹੈ। ਭਾਵ ਮਨੁੱਖ ਜਨਮ ਜਿਹੜਾ ਇਹ ਹੈ ਪੁਰਖ ਦਾ ਬੰਦੇ ਦਾ, ਅਤੇ ਬੰਦਾ ਕਹਿੰਦੇ ਰਤਨ ਦੀ ਨਿਆਈ ਸਾਰੇ ਗੁਣਾਂ ਦੇ ਘਰ ਹੈ। ਪੁਨਾ ਫਿਰ ਪੌਰ ਕੇ ਆਏ ਤਾਂ ਅਤੇ ਸਰੀਰ ਵੀ ਕਹਿੰਦੇ ਅੱਜ ਤਾਂ ਨਾਂ ਦਾ ਘਰ ਦਾ ਇੱਥੇ ਆਇਤਨ ਨਾਮ ਇਕੱਠਾ ਪਾਠ ਕਰਨਾ ਆਇਤਨ। ਫਿਰ ਪੌਰਖ ਕਹੀਏ ਬਲ ਦਾ ਵੀ ਘਰ ਹੈ। ਪਰਮ ਪ੍ਰਵੀਨਾ, ਫਿਰ ਮਹਾਨ ਪ੍ਰਵੀਨਾ ਪ੍ਰਵੀਨਾ ਪਵ ਚਤੁਰ ਸਿਆਣਾ ਹੈ, ਪਰਮ ਕੋਈ ਵੱਡਾ ਚਤੁਰ ਸਿਆਣਾ ਹੈ। ਸਾਰੀ ਧਰਾ ਕੋ ਸ਼ਿੰਗਾਰ, ਫਿਰ ਸਾਰੀ ਧਰਤੀ ਦਾ ਮਨੁੱਖੀ ਸ਼ਿੰਗਾਰ ਹੈ। ਜੜ ਅਜੜ ਕੇ ਸਰਦਾਰ, ਜੜ ਚੇਤਨ ਅਤੇ ਅਜੜ ਜਿਹੜੇ ਅਚੇਤਨ ਹੈ, ਸਾਰਿਆਂ ਦਾ ਸਰਦਾਰ ਹੈ ਮਨੁੱਖ, ਠੀਕ ਆ ਜੀ। ਮੋਖ ਭੋਗ ਕੋ ਭੰਡਾਰ, ਮੁਕਤੀ ਅਤੇ ਭੁਗਤੀ ਦਾ ਵੀ ਭੰਡਾਰ ਹੀ ਆ। ਇਸ ਤਰ੍ਹਾਂ ਚਾਰ ਕੀ ਸੁੰਦਰ ਭੰਡਾਰ ਆ ਮੁਕਤੀ ਅਤੇ ਭੁਗਤੀ ਦਾ, ਲੱਕ ਲੀਨਾ ਅਸੀਂ ਜਾਣ ਲਿਆ। ਚਤੁਰ ਬਦਨ ਕੋ ਚਤੁਰ ਹਮ ਚੀਨੋ ਤਬ, ਚਤੁਰ ਬਦਨ ਕੋ ਪਾ ਚਤੁਰ ਨਾਮ ਚਾਰ ਦਾ, ਚਾਰ ਬਦਨ ਕੇ ਮੂੰਹ, ਚਾਰ ਮੂੰਹਾਂ ਵਾਲੇ ਬ੍ਰਹਮਾ ਨੂੰ ਕਹਿੰਦੇ ਚਤੁਰ ਹਮ ਚੀਨੋ ਤਬ, ਤਦੋਂ ਹੀ ਅਸੀਂ ਚਤੁਰ ਜਾਣਦੇ ਹਾਂ। ਪ੍ਰਥਮੇ ਜੋ ਐਸੇ ਨਾਲ ਉਤਪਤ ਕੀਨਾ ਹੈ, ਕਿਉਂ ਜੋ ਉਹਨੇ ਇਸ ਤਰ੍ਹਾਂ ਦਾ ਮਨੁੱਖ ਪੈਦਾ ਕੀਤਾ ਹੈ। ਚੌਂ ਮੂੰਹਾਂ ਵਾਲੇ ਬ੍ਰਹਮਾ ਨੂੰ ਕਹਿੰਦੇ ਪਹਿਲਾਂ ਅਸਾਂ ਸਿਆਣਿਆਂ ਜਾਣਿਆ ਸੀ, ਕਿਉਂ ਜੋ ਉਹਨੇ ਇਸ ਤਰ੍ਹਾਂ ਦਾ ਮਨੁੱਖ ਪੈਦਾ ਕੀਤਾ ਸੀ। ਚਤੁਰ ਬਦਨ ਕੋ ਚਤੁਰ ਹਮ ਚੀਨੋ ਤਦੋਂ ਕਹਿੰਦੇ ਚਤੁਰ ਚਾਰ ਮੂੰਹਾਂ ਵਾਲੇ ਬ੍ਰਹਮਾ ਨੂੰ ਹੀ ਚਤੁਰ ਜਾਣਿਆ ਸੀ। ਪ੍ਰਥਮੇ ਜੋ ਐਸੇ ਨਾਲ ਉਤਪਤ ਕੀਨ ਹੈ, ਪਹਿਲਾਂ ਜੋ ਉਸਨੇ ਇਸ ਤਰ੍ਹਾਂ ਦਾ ਮਨੁੱਖ ਉਤਪੰਨ ਕੀਤਾ ਸੀ, ਪੈਦਾ ਕੀਤਾ ਸੀ ਵੀ ਚਲੋ ਬੜਾ ਸਿਆਣਾ ਬ੍ਰਹਮਾ, ਤਾਂ ਕਿ ਪਾਸੇ ਤਤ ਖਿਨ ਨਸ਼ਟ ਕਰੇ ਹਾ ਹਾ ਕਸ਼ਟ, ਤਾਂ ਕਿ ਪਾਸੇ ਤਤ ਖਿਨ ਨਸ਼ਟ ਕਰੇ ਹਾ ਹਾ ਕਸ਼ਟ, ਤਾਂ ਕਿ ਪਾਸੇ ਭਾਵ ਉਸ ਦੇ ਪਾਸੇ ਗਏ ਮਗਰੋਂ, ਤਤਸ਼ਨ ਝਟਪਟ ਹੀ ਉਹ ਕਹਿੰਦੇ ਨਸ਼ਟ ਕਰੇ ਨਸ਼ਟ ਕਰ ਦਿੰਦਾ ਹੈ। ਹਾ ਹਾ ਹਾਏ ਹਾਏ, ਇਹੀ ਬੜਾ ਕਸ਼ਟ ਬੜੇ ਦੁੱਖ ਦੀ ਗੱਲ ਹੈ। ਇਹ ਤਾਂ ਵਿਦ ਇਸ ਵਿਧੀ ਅਨੁਸਾਰ ਇਸ ਵਿਧੀ ਨੂੰ ਵੇਖ ਕਰਕੇ ਕਹਿੰਦੇ ਵਿਦਨਾ ਕੋ ਬ੍ਰਹਮਾ ਨੂੰ ਪਾਵਸਾਂ ਨੇ ਬ੍ਰਹਮਾ ਨੂੰ ਪੰਡਿਤ ਨਾ ਚੀਨਾ ਹੈ, ਪੰਡਿਤ ਕਹੀਏ ਸਿਆਣਾ ਨਹੀਂ ਜਾਣਿਆ, ਅਰਥਾਤ ਬ੍ਰਹਮਾ ਪੰਡਿਤ ਨਹੀਂ ਸਗੋਂ ਮਹਾਂਮੂਰਖ ਆ, ਠੀਕ ਆ ਜੀ। ਕਿਉਂ ਮਹਾਂਮੂਰਖ ਆ ਵੀ ਐਡਾ ਵੱਡਾ ਮਨੁੱਖ ਉਹਨੇ ਪੈਦਾ ਕੀਤਾ ਅਤੇ ਅਸੀਂ ਬੜੀ ਸਮਝਿਆ ਵੀ ਬੜਾ ਸਿਆਣਾ ਬ੍ਰਹਮਾ, ਪਰ ਉਹਦੇ ਪਿੱਛੋਂ ਉਹਨੇ ਬੜੀ ਛੇਤੀ ਨਸ਼ਟ ਕਰ ਦਿੰਦਾ। ਹਾਏ ਹਾਏ ਹਾ ਹਾ ਨਾ ਕਸ਼ਟ, ਇਹੀ ਬੜਾ ਵੱਡੀ ਕਸ਼ਟ ਵਾਲੀ ਗੱਲ ਹੈ ਕਿ ਜਿਵੇਂ ਕੋਈ ਚੀਜ਼ ਬੜੀ ਰੀਝ ਨਾਲ ਬਣਾਵੇ ਫਿਰ ਉਹਨੂੰ ਤੋੜ ਦੇਵੇ ਅਤੇ ਉਹ ਸਿਆਣਾ ਥੋੜ੍ਹੀ ਹੁੰਦਾ। ਇਸ ਪ੍ਰਕਾਰ ਕਹਿੰਦੇ ਬ੍ਰਹਮਾ ਨੂੰ ਅਸੀਂ ਸਿਆਣਾ ਨਹੀਂ ਜਾਣਿਆ, ਇਹੀ ਬੜਾ ਵੱਡਾ ਕਲੇਸ਼ ਕਸ਼ਟ ਦੋ ਕੇ ਪਹਿਲਾਂ ਦੇ ਪੈਦਾ ਕਰ ਦਿੰਦਾ, ਫਿਰ ਉਦੋਂ ਪਿੱਛੋਂ ਬੜੀ ਛੇਤੀ ਨਾਸ਼ ਕਰ ਦਿੰਦਾ, ਅਤੇ ਹੋਰ ਪਸ਼ੂਆਂ ਆਦਿ ਜਿਹੜੀ ਜੂਨਾਂ ਦਾ ਨਾਸ ਹੋਣਾ ਹੋਣਾ ਉਹਨਾਂ ਦਾ ਵੀ ਜੋ ਨਾਸ ਹੋਣਾ ਰਚਿਆ, ਪਰੰਤੂ ਸਾਰੀ ਧਰਤੀ ਦਾ ਸ਼ਿੰਗਾਰ ਜੋ ਨਾਰਿਆ ਇਸ ਦਾ ਨਾਸ ਕਿਸ ਤੇ ਰਚਿਆ, ਇਸ ਕਰਕੇ ਲਾਂਬਿਆ ਦਿੱਤਾ ਕਿ ਚਲੋ ਸਾਰੇ ਨਾਸ ਹੋਣਾ, ਪਰ ਮਨੁੱਖ ਦਾ ਕਿਉਂ ਨਾਸ ਕੀਤਾ ਉਹਨੇ? ਬਾਕੀ ਵੇਖੋ ਜੋ ਜੋ ਸੋ ਬਿਨਸ ਹੈ, ਆਪਣੇ ਪੱਖ ਨਾਲ ਕਹਿ ਰਿਹਾ ਵੀ ਬੰਦਾ ਵੇਖੋ ਕਿੱਡਾ ਮਹਾਨ ਆ, ਸਾਰਿਆਂ ਦਾ ਸਰਦਾਰ ਆ, ਐਡੀ ਰੀਜਨਾਂ ਨੂੰ ਪੈਦਾ ਕਰਦਾ, ਚਲੋ ਮਨੁੱਖ ਪੈਦਾ ਕੀਤਾ ਸਾਰੇ ਜੜ ਚੇਤਨ ਦਾ ਸਰਦਾਰ, ਪਰ ਜਦੋਂ ਉਹਨੇ ਬੜੀ ਛੇਤੀ ਨਾਸ਼ ਕਰ ਦਿੱਤਾ, ਨਾਸ਼ ਕਰ ਦਿੰਦਾ, ਹਾਏ ਹਾਏ ਕਹਿੰਦੇ, ਇਹੋ ਕਸ਼ਟ ਦੁੱਖ ਦੀ ਗੱਲ ਹੈ। ਇਸੇ ਕਰਕੇ ਬ੍ਰਹਮਾ ਨੇ ਕੋਈ ਸਿਆਣਾ ਨਹੀਂ ਜਾਣਦੇ, ਤਾਂ ਕਰਕੇ ਲਾਂਬਾ ਦਿੱਤਾ ਹੈ। ਭਰਤ ਛਤ ਕਵੈ ਰਾਗ ਕੋ ਧਿਆਏ ਪੰਚਮੋ ਅੰਤ ਪੰਚਮੋ ਪਾਠ ਹੀ ਭਰਤ ਭਰਤਰੀ ਯੋਗੀ ਜੀ ਭਰਤ ਹਰੀ ਜੀ ਦੇ ਕਹਿੰਦੇ ਛਤਕ ਵਿਰਾਗ ਭਾਵ ਰਾਗ ਛਤਕ ਦਾ ਧਿਆਏ ਪੰਚਵਾਂ ਅੰਤ, ਜਿਹੜਾ ਪੰਜਵਾਂ ਅਧਿਆਏ ਉਹਦਾ ਅੰਤ ਹੋਇਆ, ਭਾਵ ਪੰਜਵੇਂ ਅਧਿਆਇ ਸਮਾਪਤ ਹੋਇਆ ਹੈ। ਦੋਸ਼ ਆਰੋਪ ਬ੍ਰੰਚਕੋ, ਇਸ ਵਿੱਚ ਬ੍ਰਹਮਾ ਬ੍ਰੰਚਕੋ ਕੇ ਬ੍ਰਹਮਾ ਨੂੰ ਦੋਸ਼ ਆਰੋਪਣ ਕੀਤੇ, ਬ੍ਰਹਮਾ ਵਿੱਚ ਚੰਗੇ ਦੋਸ਼ ਕੱਢ ਕੇ ਹਰ ਦਿਆਲ ਵਰਣੰਤ, ਹਰ ਦਿਆਲ ਪੰਡਿਤ ਜੀ ਕਹਿੰਦੇ ਆ, ਇਸ ਤਰ੍ਹਾਂ ਵਰਣਨ ਕੀਤੇ ਆ, ਵਰਣਨ ਕੀਤਾ ਹੈ। ਭਾਵ ਕਹਿੰਦੇ ਜਿਸ ਨੂੰ ਪ੍ਰਾਕਿਰਤ ਭਾਸ਼ਾ ਵਿੱਚ ਪੰਡਿਤ ਹਰਦਿਆਲ ਜੀ ਨੇ ਕਹਿੰਦੇ ਵਰਣਨ ਕੀਤਾ, ਭਾਵ ਮੈਂ ਦਾ ਸੰਸਕ੍ਰਿਤ ਗ੍ਰੰਥ ਆਮ ਭਾਸ਼ਾ ਵਿੱਚ ਕਰਕੇ ਅਤੇ ਵਰਣਨ ਕੀਤਾ, ਅਤੇ ਦੋਸ਼ ਆਰੋਪ ਬ੍ਰੰਚਕੋ ਬ੍ਰਹਮਾ ਨੂੰ ਦੋਸ਼ ਆਰੋਪਣ ਕੀਤੇ ਭਰਥਰ ਜੋਗੀ ਜੀ ਨੇ ਵਿਰਾਗ ਸ਼ਤਕ ਦੇ ਪੰਜਵੇਂ ਅਧਿਆਏ ਦੇ ਵਿੱਚ, ਅਤੇ ਇੱਥੇ ਪੰਜਵੇਂ ਅਧਿਆਏ ਦੀ ਸਮਾਪਤੀ ਹੁੰਦੀ ਹੈ। ਇਤ ਪੰਚਮ ਅਧਿਆਇ, ਇੱਥੇ ਪੰਜਵਾਂ ਅਧਿਆਇ ਇਹਦੀ ਕਹੀਏ ਸਮਾਪਤ ਹੁੰਦਾ ਹੈ, ਜਿਸ ਵਿੱਚ ਉਹਨਾਂ ਨੇ ਬ੍ਰਹਮਾ ਨੂੰ ਉਲਾਂਭੇ ਦਿੰਦੇ ਹੋਏ ਸਭ ਕੁਝ ਲਿਖਿਆ ਹੈ। ਸੋ ਪੰਜਵਾਂ ਅਧਿਆਇ ਤੇ ਸਮਾਪਤ ਹੁੰਦਾ ਹੈ। ਅੱਗੇ ਆਪਾਂ ਛੇਵੇਂ ਅਧਿਆਇ ਦੀ ਵਿਚਾਰ ਕਰਾਂਗੇ। ਛੇਵਾਂ ਅਧਿਆਇ ਜਿਵੇਂ ਆਵੇਗਾ ਉਹਦੀ ਵਿਚਾਰ ਹੋਵੇਗੀ, ਹੁਣ ਇੱਥੇ ਆਪਾਂ ਸਮਾਪਤੀ ਕਰੀਏ ਜੀ। ਭਰਤ ਛਤਕ ਵਿਰਾਗ ਕੋ ਧਿਆਏ ਪੰਚਮੋ ਅੰਤ, ਦੋਸ਼ ਰੂਪ ਬ੍ਰੰਚ ਕੋ ਹਰ ਦਿਆਲ ਵਰਣੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।